ਤੀਜਾ ਘੱਲੂਘਾਰਾ ਜੂਨ 1984 ਸਿੱਖ ਯਾਦ ਦਾ ਅਭੁੱਲ ਹਿੱਸਾ ਲੇਖਕ ਅਮਰਿੰਦਰ ਸਿੰਘ ਤੀਜਾ ਘੱਲੂਘਾਰਾ ਜੂਨ 1984 ਸਿੱਖ ਯਾਦ ਦਾ ਅਭੁੱਲ ਹਿੱਸਾ ਬਣ ਚੁੱਕਾ ਹੈ। ਇਸ ਅਭੁੱਲ ਯਾਦ ਵਿੱਚੋਂ ਹੀ ਜੂਨ 1984 ਪਿੱਛੇ ਕਾਰਜਸ਼ੀਲ ਅਦਿਸ ਅਤੇ ਸੂਖਮ ਕਾਰਨਾਂ ਨੂੰ ਭਾਲ ਕੇ ਇਸ ਵਰਤਾਰੇ ਨੂੰ ਸਮਝਣ ਦੇ ਯਤਨ ਛੁਪੇ ਹੋਏ ਨੇ। ਉਪਰੀ ਨਜ਼ਰੇ ਵੇਖਣਾ ਹੋਵੇ ਤਾਂ ਸਿੱਖੀ ਦੀ ਵਿਰੋਧੀ ਧਿਰ ਵਿਪਰ ਸੰਸਕਾਰੀ ਹਿੰਦੂ ਸੀ ਅਤੇ ਹੈ। ਇਸ ਕਰਕੇ ਜੂਨ 1984 ਦੇ ਵਰਤਾਰੇ ਨੂੰ ਸਮਝਣ ਲਈ ਵਿਪਰ ਸੰਸਕਾਰੀ ਹਿੰਦੂ ਮਨ ਦੀ ਬਣਤਰ ਅਤੇ ਇਤਿਹਾਸ ਵਿੱਚ ਸਿੱਖੀ ਨਾਲ ਇਸ ਦੇ ਵਿਹਾਰ ਨੂੰ ਸਮਝਣਾ ਬਹੁਤ ਲਾਜ਼ਮੀ ਬਣ ਜਾਂਦਾ ਹੈ, ਕਿਉਂਕਿ ਜੂਨ 1984 ਦਾ ਵਾਪਰਨਾ ਸਮਕਾਲੀ ਕਾਰਨਾਂ ਦੀ ਪੈਦਾਇਸ਼ ਨਹੀਂ ਸੀ। ਦੂਜੀ ਗੱਲ, ਸਾਡੇ ਅੱਗੇ ਸੰਤਾਂ ਦੇ ਆਗਮਨ ਅਤੇ ਸ਼ਹਾਦਤ ਨਾਲ ਸਿੱਖੀ ਦੇ ਨੈਰੇਪਨ ਨੂੰ ਸਾਕਾਰ ਕਰਨ ਦੇ ਕੌਤਕ ਨੂੰ ਸਮਝਣ ਦੀ ਹੈ। ਜੂਨ 84 ਦੇ ਵਾਪਰਨ ਪਿੱਛੇ ਕੋਈ ਤਤਕਾਲੀ ਕਾਰਨ ਨਹੀਂ ਸੀ, ਜਿਵੇਂ ਕਿ ਹਿੰਦੂ ਸਟੇਟ ਵੱਲੋਂ ਵਿਖਾਇਆ ਜਾਂਦਾ ਹੈ ਕਿ ਦਰਬਾਰ ਸਾਹਿਬ ਉੱਤੇ ਹਥਿਆਰਬੰਦ ਹਮਲਾ ਸਿਰਫ ਦਰਬਾਰ ਸਾਹਿਬ ਨੂੰ ਖਾੜਕਾਂ ਤੋਂ ਮੁਕਤ ਕਰਵਾਉਣ ਲਈ ਸੀ, ਜੋ ਕਿ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰ ਰਹੇ ਸੀ। ਇਹ ਸਿਰਫ ਵਿਖਾਵੇ ਲਈ ਹੀ ਤਹੀ ਕਾਰਨ ਬਣਾਏ ਗਏ ਸੀ, ਜਦਕਿ ਅਸਲ ਕਾਰਨ ਇਸ ਦੇ ਵਿਪਰਵਾਦੀ ਹਿੰਦੂ ਮਨ ਵਿੱਚ ਪਈ ਬਲੀ ਹੋਮ ਹੈ, ਜੋ ਕਿ ਸਿੱਖੀ ਦੇ ਨੈਰੇਪਨ ਦੀ ਲਿਸ਼ਕ ਕਾਰਨ ਈਰਖਾ ਅਤੇ ਡਰ ਵਿੱਚ ਪਲਟ ਗਈ ਉਸ ਵਿੱਚ ਸੀ, ਜੋ ਕਿ 1947 ਵਿੱਚ ਸੱਤਾ ਹਥਿਆਉਣ ਤੋਂ ਬਾਅਦ ਇਸ ਇਰਖਾਲੂ ਮਨ ਵਾਲੇ ਵਿਪਰ ਨੇ ਸਦੀਆਂ ਤੋਂ ਪਲ ਰਹੀ ਈਰਖਾ ਨੂੰ ਸਿੱਧੀ ਤਾਕਤ ਦੀ ਵਰਤੋਂ ਕਰਦਿਆਂ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਸੋ ਜੂਨ 1984 ਨੂੰ ਸਮਝਣ ਲਈ ਵਿਪਰ ਸੰਸਕਾਰੀ ਹਿੰਦੂ ਮਨ ਦੀਆਂ ਡੂੰਘੀਆਂ ਤਹਿਾਂ ਵਿੱਚ ਪਈ ਈਰਖਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵਿਪਰ ਸੰਸਕਾਰੀ ਤਾਕਤਾਂ ਦੇ ਜ਼ਹਿਨ ਅੰਦਰ ਸਿੱਖੀ ਨੂੰ ਸਬੂਤਾਂ ਨਿਕਲਣ ਦਾ ਖਾਬ ਉਸ ਦਿਨ ਤੋਂ ਹੀ ਪਲਣ ਲੱਗ ਪਿਆ ਸੀ, ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਸੀ ਅਤੇ ਦਇਆ, ਸੰਤੋਖ, ਜਤ ਅਤੇ ਸੱਤ ਦਾ ਬ੍ਰਾਹਮਣ ਨੂੰ ਪਾਠ ਪੜ੍ਹਾਇਆ ਸੀ। ਗੁਰੂ ਸੱਚ ਦਾ ਇਹ ਅਮਲ ਸਿੱਖੀ ਦੇ ਨਿਆਰੇਪਨ ਅਤੇ ਤੀਜੇ ਰਾਹ ਵੱਲ ਇਸ਼ਾਰਾ ਸੀ। ਸਮੇਂ-ਸਮੇਂ ਦੇ ਵਿਪਰ ਸੰਸਕਾਰੀ ਜੋਗੀ ਅਤੇ ਬ੍ਰਾਹਮਣ ਗੁਰੂ ਸਾਹਿਬ ਨੂੰ ਤਰਕ ਦੇ ਪੱਧਰ ਉੱਤੇ ਦਬਾਉਣ ਲਈ ਬਹਿਸ ਕਰਨ ਆਉਂਦੇ ਰਹੇ, ਪਰ ਜਿਉਂ ਹੀ ਉਹ ਖਾਲਸਾ ਚੇਤਨਾ ਅੰਦਰ ਵਗਦੇ ਅਠਲ ਦਰਿਆ ਨੂੰ ਤੱਕਦੇ ਤਾਂ ਉਹਨਾਂ ਦੀ ਪ੍ਰਚੰਡ ਵਲੀ ਹੋਮੈ ਈਰਖਾ ਦੇ ਰੂਪ ਵਿੱਚ ਪਲਟ ਜਾਂਦੀ। ਹੋਮੈ ਅਤੇ ਈਰਖਾ ਦਾ ਇਹ ਪ੍ਰਚੰਡ ਰੂਪ ਵਿਪਰ ਸੰਸਕਾਰੀ ਤਾਕਤਾਂ ਦੇ ਅਧਿਆਤਮਕ ਨਿਘਾਰ ਦੀ ਸਥਿਤੀ ਪੇਸ਼ ਕਰਦਾ। ਹੋਮੈ ਅਤੇ ਈਰਖਾ ਵਸ ਵਿਪਰਾਂ ਨੂੰ ਜਦੋਂ ਵੀ ਸਹੀ ਅਵਸਰ ਮਿਲਦਾ ਉਹ ਸਿੱਖੀ ਨੂੰ ਢਾਹ ਲਾਉਣ ਲਈ ਪਿੱਛੇ ਨਾ ਹਟਦੇ। ਪੰਜਵੇਂ ਪਾਤਸ਼ਾਹ ਦੇ ਸਮੇਂ ਚੰਦੂ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਗੰਗੂ ਦਾ ਵਤੀਰਾ ਵੀ ਇਸੇ ਹੋਮੈ ਅਤੇ ਈਰਖਾ ਦੇ ਪ੍ਰਚੰਡ ਰੂਪ ਵਿੱਚੋਂ ਹੀ ਅਮਲ ਵਿੱਚ ਆਉਂਦਾ ਹੈ। ਬ੍ਰਾਹਮਣਾਂ ਵੱਲੋਂ ਸਿੱਖਾਂ ਖਿਲਾਫ ਸਮੇਂ ਦੇ ਮੁਗਲ ਹਾਕਮਾਂ ਦੇ ਕੰਨ ਭਰਨੇ, ਖਾਲਸੇ ਦੀ ਸਿਰਜਣਾ ਉੱਤੇ ਨਾ ਖੁਸ਼ ਹੋਣਾ ਸਿੱਖੀ ਦੇ ਨਿਆਰੇਪਣ ਨੂੰ ਖਤਮ ਕਰਨ ਲਈ ਪੁੱਟੇ ਕਦਮ ਸੀ। ਸਿੱਖੀ ਦੇ ਨਿਆਰੇਪਣ ਨੂੰ ਖਤਮ ਕਰਨ ਦਾ ਖਾਬ ਸਿਰਫ ਈਰਖਾ ਵਿੱਚੋਂ ਹੀ ਨਹੀਂ ਸਗੋਂ ਡਰ ਵਿੱਚੋਂ ਵੀ ਉਪਜਦਾ ਹੈ, ਕਿਉਂਕਿ ਸਿੱਖੀ ਦੇ ਸੋਹਜ ਵਿੱਚ ਨਿਮਾਣੇ ਲਈ ਮਾਣ ਅਤੇ ਨੀਵਿਆਂ ਨੂੰ ਉੱਚਾ ਕਰਨ ਦਾ ਆਤਮਕ ਬਲ ਹੈ, ਜਿਸ ਦੇ ਵਿੱਚ ਜਾਤੀ ਪ੍ਰਥਾ ਦਾ ਕੂੜ ਆਪਣੀ ਵਲੀ ਹੋਮੈ ਨੂੰ ਖਾਤਮੇ ਦੀ ਹੋਣੀ ਵੇਖਦਾ। ਸੋ ਇਸ ਕਰਕੇ ਵਿਪਰ ਸੰਸਕਾਰ ਹਿੰਦੂ ਜਾਤੀ ਪ੍ਰਥਾ ਦੇ ਕੋਹਜ ਨੂੰ ਬਣਾਈ ਰੱਖਣ ਲਈ ਸਿੱਖੀ ਦੇ ਨਾਰੇਪਨ ਨੂੰ ਖਤਮ ਕਰਨ ਲਈ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਮੇਸ਼ਾ ਹੀ ਯਤਨਸ਼ੀਲ ਰਹਿੰਦਾ ਹੈ। ਇਸ ਦੇ ਨਿਘਾਰ ਦਾ ਇੱਕ ਕਾਰਨ ਇਹ ਵੀ ਹੈ ਕਿ ਜਦੋਂ ਹਿੰਦੂ ਚੇਤਨਾ ਕਿਸੇ ਉੱਚੇ ਇਲਾਹੀ ਫਜ਼ਲ ਵੱਲ ਵਿਕਸ ਰਹੀ ਸੀ, ਉਸ ਸਮੇਂ ਵਿਪਰ ਸੰਸਕਾਰ ਦੀ ਪਕੜ ਵਿੱਚ ਆਉਣ ਨਾਲ ਹਿੰਦੂ ਚੇਤਨਾ ਦੀ ਦੈਵੀ ਤਲਾਸ਼ ਪਦਾਰਥਕ ਪ੍ਰਾਪਤੀ ਦੇ ਦਸਾਹਦਿਆਂ ਵਿੱਚ ਪਲਟ ਕੇ ਰਹਿ ਗਈ। ਜਿਵੇਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦਾ ਕਹਿਣਾ ਹੈ ਕਿ ਵਿਪਰ ਸੰਸਕਾਰ ਨੇ ਸਭ ਤੋਂ ਪਹਿਲਾਂ ਹਿੰਦੂ ਖਿਆਲ ਨੂੰ ਨਪੁੰਸਕ ਕੀਤਾ, ਫਿਰ ਧਰਮ ਦੇ ਨੈਤਿਕ ਅਤੇ ਦੈਵੀ ਸੰਕਲਪਾਂ ਉੱਤੇ ਮਾਰ ਕੀਤੀ ਅਤੇ ਅੰਤ ਵਿੱਚ ਪਥਰੀਲੇ ਬੁੱਤਾਂ ਦੀ ਬਹੁਗਿਣਤੀ ਨੂੰ ਸਾਹਮਣੇ ਲਿਆਂਦਾ। ਉਸ ਸਮੇਂ ਜਾਤੀ ਪ੍ਰਥਾ ਹਿੰਦੂ ਨਪੁੰਸਕਤਾ ਦੇ ਖਿਆਲ ਵਿੱਚੋਂ ਬਾਕੀ ਧਰਮਾਂ ਅਤੇ ਕੌਮਾਂ ਉੱਤੇ ਕਾਬਜ ਹੋਣ ਦੀ ਮੰਸ਼ਾ ਨਾਲ ਹੋਂਦ ਵਿੱਚ ਆਈ। ਜਾਤੀ ਪ੍ਰਥਾ ਇਸ ਤਰ੍ਹਾਂ ਦੇ ਨਪੁੰਸਕ ਹਿੰਦੂ ਖਿਆਲ ਦਾ ਰੱਥ ਹੈ ਜਿਸ ਉੱਤੇ ਸਵਾਰ ਹੋ ਕੇ ਉਹ ਸਮਾਜ ਦੇ ਹਰ ਕੁੰਟ ਤੱਕ ਪਹੁੰਚਦਾ। ਦੂਜੇ ਪਾਸੇ ਸਿੱਖੀ ਇਹ ਜਾਤ ਪਾਤ ਦੇ ਕੂੜ ਨੂੰ ਤੋੜ ਕੇ ਆਤਮਕ ਬਲ ਵਾਲਾ ਨਿਰਮਲ ਜੀਵਨ ਬਖਸ਼ਦੀ ਹੈ, ਜਿਸ ਵਿੱਚ ਚੌਂ ਵਰਨਾਂ ਨੂੰ ਸਾਂਝਾ ਉਪਦੇਸ਼ ਦੇਣ ਦਾ ਬਲ ਹੈ। ਗੁਰੂ ਅੰਗਦ ਸਾਹਿਬ ਦੁਆਰਾ ਚਲਾਈ ਗਈ ਲੰਗਰ ਪ੍ਰਥਾ ਵੀ ਬੰਦੇ ਦੇ ਦੇਹ ਦੇ ਤੌਰ ਉੱਤੇ ਸ੍ਰੇਸ਼ਟ ਹੋਣ ਦੇ ਭਰਮ ਨੂੰ ਤੋੜਦੀ ਹੈ। ਸਿੱਖੀ ਦੇ ਅਜਿਹੇ ਸੱਚ ਨਾਲ ਵਿਪਰ ਸੰਸਕਾਰੀ ਹਿੰਦੂ ਦੀ ਵਲੀ ਹੋਮੈ ਥਰਥਰਾਉਣ ਲੱਗ ਪੈਂਦੀ ਹੈ। ਅਜਿਹੇ ਡਰ ਅਤੇ ਈਰਖਾ ਵਿੱਚੋਂ ਉਹ ਸਿੱਖੀ ਦੇ ਨਿਆਰੇਪਣ ਨੂੰ ਖਤਮ ਕਰਨ ਲਈ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੇ ਹਥਿਆਰ ਵਰਤਦਾ। ਪਹਿਲਾ, ਕੌਮਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੇ ਯਤਨ। ਭਾਰਤ ਵਿੱਚ ਰਹਿੰਦਾ ਬਹੁਗਿਣਤੀ ਹਿੰਦੂ ਵਰਗ ਭਾਰਤ ਨੂੰ ਬਹੁ ਕੌਮੀ ਦੇਸ਼ ਮੰਨਣ ਤੋਂ ਹਮੇਸ਼ਾ ਇਨਕਾਰੀ ਰਿਹਾ। ਅਖੰਡ ਭਾਰਤ ਸੈਕੂਲਰਿਜ਼ਮ ਅਤੇ ਨੈਸ਼ਨਲਿਜ਼ਮ ਜਿਹੇ ਰਾਜਨੀਤਿਕ ਸਿਧਾਂਤ ਵੀ ਇਸੇ ਮਨਸ਼ਾ ਦੀ ਪੂਰਤੀ ਲਈ ਹੋਂਦ ਵਿੱਚ ਆਉਂਦੇ ਨੇ, ਕਿਉਂਕਿ ਵੇਦ, ਸਿਮਰਤੀਆਂ ਅਤੇ ਪੁਰਾਣ ਹਿੰਦੂਆਂ ਨੂੰ ਕੋਈ ਸਾਂਝਾ ਦੈਵੀ ਕੇਂਦਰ ਨਹੀਂ ਦਿੰਦੇ। ਭਾਵੇਂ ਕਿ ਨਵੇਂ ਵਿਦਵਾਨ ਭਗਵਤ ਗੀਤਾ, ਜਿਸ ਨੂੰ ਕਿ ਸਮੁੱਚੇ ਹਿੰਦੂ ਧਰਮ ਦਾ ਸਾਰ ਮੰਨਿਆ ਗਿਆ, ਉਸ ਨੂੰ ਅੱਗੇ ਲਿਆ ਨਵਾਂ ਕੇਂਦਰ ਬਣਾਉਣ ਦੇ ਸੰਕਲਪੀ ਯਤਨ ਵਿੱਚ ਨੇ। ਨੈਸ਼ਨਲਿਜ਼ਮ ਜਿਹੇ ਸਿਧਾਂਤ ਕੌਮਾਂ ਦੇ ਨਿਆਰੇਪਣ ਨੂੰ ਆਪਣੇ ਵਿੱਚ ਜਜ਼ਬ ਕਰਕੇ ਖਤਮ ਕਰ ਦਿੰਦੇ ਨੇ, ਜਾਂ ਉਹਨਾਂ ਕੌਮਾਂ ਦੇ ਵਿੱਦਿਅਕ ਪ੍ਰਬੰਧਾਂ ਵਿੱਚ ਆਪਣਾ ਸਿਲੇਬਸ ਪੜ੍ਹਾ ਕੇ ਮਾਨਸਿਕ ਰੂਪਾਂਤਰ ਕਰ ਦਿੱਤਾ ਜਾਂਦਾ। 1947 ਤੋਂ ਬਾਅਦ ਵਿਪਰ ਹਿੰਦੂ ਦਾ ਸਿੱਖੀ ਪ੍ਰਤੀ ਅਜਿਹਾ ਰੂਪ ਹੀ ਸਾਹਮਣੇ ਆਇਆ। ਸਿੱਖ ਕੌਮ ਦੇ ਨਿਆਰੇਪਣ ਨੂੰ ਆਪਣੇ ਵਿੱਚ ਜਜ਼ਬ ਕਰਨ ਲਈ ਹਿੰਦੂ ਕਈ ਪ੍ਰਕਾਰ ਦੇ ਯਤਨ ਕਰ ਰਿਹਾ, ਜਿਵੇਂ ਸਿੱਖ ਇਤਿਹਾਸ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਸਰਵਉੱਚਤਾ ਦੇ ਅੰਸ਼ ਵਿਆਪਕ ਨੇ। ਇਹ ਇਤਿਹਾਸਕ ਮਿਲਾਵਟ ਸਿੱਖਾਂ ਨੂੰ ਹਿੰਦੂਆਂ ਦਾ ਕੇਸਾਧਾਰੀ ਰੂਪ ਵਿਖਾ ਕੇ ਆਪਣੇ ਵਿੱਚ ਜਜ਼ਬ ਕਰਨ ਦੀ ਸਾਜ਼ਿਸ਼ ਹੈ। ਮਸੰਦਾਂ ਦੇ ਗੁਰਦੁਆਰਿਆਂ ਉੱਤੇ ਕਾਬਜ ਹੋਣ ਵੇਲੇ ਗੁਰਦੁਆਰਿਆਂ ਅੰਦਰ ਦੇਵੀ ਦੇਵਤਿਆਂ ਦੀ ਸਥਾਪਨਾ ਦਾ ਕਾਰਜ ਵੀ ਸਿੱਖੀ ਨੂੰ ਹਿੰਦੂਤਵ ਵਿੱਚ ਜਜ਼ਬ ਕਰਨ ਦੀ ਮਨਸ਼ਾ ਵਿੱਚੋਂ ਹੀ ਰੂਪਮਾਨ ਸੀ। ਸਿੱਖ ਚੇਤਨਾ ਅੰਦਰ ਸਿਧਾਂਤਕ ਸਪਸ਼ਟਤਾ ਇੰਝ ਵਿਆਪਕ ਕਰ ਦਿੱਤੀ ਜਾਂਦੀ ਹੈ ਕਿ ਉਹਨਾਂ ਦਾ ਧਿਆਨ ਸਾਂਝੀ ਕੌਮੀ ਪ੍ਰਾਪਤੀ ਤੋਂ ਹਟਾ ਕੇ ਆਪਸੀ ਮਤਭੇਦਾਂ ਵਿੱਚ ਉਲਟਾ ਕਰ ਦਿੱਤਾ ਜਾਂਦਾ। ਜਿਵੇਂ ਮੌਜੂਦਾ ਸਮੇਂ ਵਿੱਚ ਦਸਮ ਗ੍ਰੰਥ ਦਾ ਮਾਮਲਾ ਸਿੱਖ ਧਰਮ ਵਿੱਚ ਆਪਸੀ ਮਤਭੇਦ ਦਾ ਕਾਰਨ ਬਣਿਆ ਹੋਇਆ, ਦੇਸ ਹੱਦਾਂ ਵਿੱਚ ਵਿਚਰਦੇ ਡੇਰਾਵਾਦ ਦਾ ਪੰਜਾਬ ਵਿੱਚ ਵਾਧਾ ਸਿੱਖ ਨੂੰ ਉਸਦੇ ਆਤਮਕ ਬਲ ਦੇ ਸੋਮੇ ਗੁਰਬਾਣੀ ਨਾਲੋਂ ਤੁਰਨ ਦੇ ਮਨਸ਼ੇ ਨਾਲ ਹੋਂਦ ਵਿੱਚ ਆਇਆ ਸੀ, ਕਿਉਂਕਿ ਬਿਪਰ ਜਾਣਦਾ ਕਿ ਆਪਣੇ ਵਿੱਚ ਜਜ਼ਬ ਕਰਨ ਲਈ ਸਿੱਖਾਂ ਦੀ ਗੁਰਬਾਣੀ ਤੋਂ ਦੂਰੀ ਬਣਾਉਣੀ ਜ਼ਰੂਰੀ ਹੈ। 1948 ਤੱਕ ਪੰਜਾਬ ਵਿੱਚ ਨਿਰੰਕਾਰੀਆਂ ਦੇ ਡੇਰੇ 48 ਸੀ, ਜਦਕਿ 1983 ਤੱਕ ਇਹ ਗਿਣਤੀ 700 ਤੱਕ ਪਹੁੰਚ ਗਈ। ਦੂਜਾ, ਨਸਲਕੁਸ਼ੀ ਦੀ ਹੱਦ ਤੱਕ ਜਾਣਾ। 1947 ਤੋਂ ਬਾਅਦ ਸੱਤਾ ਬਿਪਰ ਸੰਸਕਾਰੀ ਹਿੰਦੂ ਦੇ ਹੱਥ ਆ ਗਈ, ਜਿਸ ਦੇ ਕਾਰਨ ਉਸਦਾ ਘੱਟ ਗਿਣਤੀਆਂ ਪ੍ਰਤੀ ਨਸਲਕੁਸ਼ੀ ਵਾਲਾ ਰਵੱਈਆ ਸਾਹਮਣੇ ਆਇਆ। ਹਿੰਦੂ ਮਾਨਸਿਕਤਾ ਵਿੱਚ ਪਈ ਨਸਲਕੁਸ਼ੀ ਦੀ ਮਾਰ ਆਦਿ ਸ਼ੰਕਰਾਚਾਰਿਆ ਦੇ ਸਮੇਂ ਬੋਧੀਆਂ ਨੂੰ ਵੱਡੇ ਪੱਧਰ 'ਤੇ ਝੱਲਣੀ ਪਈ, ਜਦੋਂ ਇਹਨਾਂ ਸੱਤਾ ਦੇ ਗਰੂਰ ਵਿੱਚ ਮਧਮਸਤ ਹਾਕਮਾਂ ਵੱਲੋਂ ਸਿੱਖ ਕੌਮ ਨੂੰ ਢਾਹ ਲਾਉਣ ਦੇ ਸਾਰੇ ਸਿੱਧੇ ਹਥਿਆਰ ਜਿਵੇਂ ਸੈਕੂਲਰਿਜ਼ਮ, ਨੈਸ਼ਨਲਿਜ਼ਮ ਆਦਿ ਫੇਲ ਹੋ ਗਏ, ਤਾਂ ਉਹਨਾਂ ਨੇ ਸਿੱਖਾਂ ਦੀ ਨਸਲ ਖਤਮ ਕਰਨ ਦਾ ਕਾਰਜ ਆਰੰਭ ਕੀਤਾ। ਜੂਨ 3 ਨਵੰਬਰ 1984 ਦਾ ਵਾਪਰਨਾ ਇਸੇ ਵਿਪਰਵਾਦੀ ਹਿੰਦੂ ਦੇ ਹੱਥ ਸੱਤਾ ਦੀ ਆਪਣੇ ਨਿੱਜ ਲਈ ਕੀਤੀ ਦੁਰਵਰਤੋਂ ਸੀ। ਸਿੱਖਾਂ ਦੀ ਨਸਲਕੁਸ਼ੀ ਦੀ ਹੱਦ ਤੱਕ ਜਾਣ ਲਈ ਹਿੰਦੂ ਇੱਕ ਮੈਦਾਨ ਤਿਆਰ ਕਰਦਾ, ਜਿਵੇਂ ਦਰਬਾਰ ਸਾਹਿਬ ਉੱਤੇ ਹਥਿਆਰਬੰਦ ਹਮਲਾ ਸਿੱਖਾਂ ਦੀ ਮਾਨਸਿਕ ਨਸਲਕੁਸ਼ੀ ਸੀ, ਜਿਸ ਨੇ ਸਿੱਖ ਮਨਾਂ ਨੂੰ ਧੁਰੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਹਿੰਦੂਆਂ ਨੇ ਪਹਿਲਾਂ ਲੋਕਾਂ ਦੀ ਹਮਦਰਦੀ ਹਾਸਲ ਕੀਤੀ, ਜਿਸ ਵਿੱਚ ਇਹ ਦੱਸਿਆ ਗਿਆ ਕਿ ਦਰਬਾਰ ਸਾਹਿਬ ਅੰਦਰ ਅੱਤਵਾਦੀਆਂ 'ਤੇ ਮੋਰਚਾਬੱਧ ਹਮਲਾ ਕਰਨਾ, ਜੋ ਕਿ ਹਿੰਦੂ ਬਹੁਗਿਣਤੀ ਪ੍ਰਮਾਣਕ ਹੋ ਗਿਆ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਭਾਰਤੀ ਫੌਜ ਵੱਲੋਂ ਜਲਾਉਣ ਦਾ ਢੌਂਗ ਕਰਨਾ ਉਹਨਾਂ ਦੀ ਇਹ ਮਨਸ਼ਾ ਸਿੱਧ ਕਰਦਾ ਕਿ ਸਿੱਖਾਂ ਨੂੰ ਉਹਨਾਂ ਦੇ ਇਤਿਹਾਸਕ ਪਿਛੋਕੜ ਨਾਲ ਤੋੜ ਦਿੱਤਾ ਜਾਵੇ, ਜੋ ਕਿ ਨਸਲਕੁਸ਼ੀ ਦਾ ਬਹੁਤ ਸੂਖਮ ਵਤੀਰਾ ਹੈ। ਹਿੰਦੂ ਨਸਲਕੁਸ਼ੀ ਨੂੰ ਅੰਜਾਮ ਦੇਣ ਲਈ ਉਸ ਕੌਮ ਦੀ ਆਜ਼ਾਦੀ ਲਈ ਲੜ ਰਹੀ ਧਿਰ ਨੂੰ ਦੁਸ਼ਮਣ ਬਣਾ ਕੇ ਸਮਾਜ ਵਿੱਚ ਪੇਸ਼ ਕਰਦਾ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਹਿੰਦੂ ਸਟੇਟ ਦੁਆਰਾ ਅੱਤਵਾਦੀ ਗਰਦਾਨ ਦਿੱਤਾ ਗਿਆ ਸੀ। ਇਸ ਦੇ ਨਾਲ ਲੜ ਰਹੀ ਧਿਰ ਨੂੰ ਸ਼ਰੇਆਮ ਚਿੱਟੇ ਦਿਨ ਵਿੱਚ ਮਾਰਨ ਦੀ ਸਾਂਝੀ ਪ੍ਰਵਾਨਗੀ ਮਿਲ ਜਾਂਦੀ ਹੈ। ਜੂਨ 84 ਤੋਂ ਬਾਅਦ ਅਗਲਾ ਇੱਕ ਦਹਾਕਾ ਸਿੱਖ ਪ੍ਰਤਿਭਾਦੀ ਨਸਲਕੁਸ਼ੀ ਦਾ ਦੌਰ ਚੱਲਿਆ, ਜਿਸ ਵਿੱਚ ਪ੍ਰਤਿਭਾਵਾਨ ਸਿੱਖ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਕਤਲ ਕੀਤਾ ਗਿਆ। ਸਟੇਟ ਦੇ ਇਸ ਜ਼ੁਲਮ ਨਾਲ ਸਿੱਖ ਸੰਘਰਸ਼ ਨੂੰ ਵੱਡੀ ਢਾਹ ਲੱਗੀ ਅਤੇ ਸੰਘਰਸ਼ ਦੀ ਲਗਾਤਾਰਤਾ ਵਿੱਚ ਇੱਕ ਪੀੜ੍ਹੀ ਦਾ ਪਾੜਾ ਪੈ ਗਿਆ। ਸੋ ਇਹ ਗੱਲ ਸਾਫ਼ ਹੈ ਕਿ ਦਰਬਾਰ ਸਾਹਿਬ ਉੱਤੇ ਹਥਿਆਰਬੰਦ ਹਮਲਾ ਵਿਪਰਵਾਦੀ ਹਿੰਦੂ ਦੀ ਸਿੱਖਾਂ ਪ੍ਰਤੀ ਈਰਖਾ ਦੇ ਡਰ ਵਿੱਚੋਂ ਅਮਲ ਵਿੱਚ ਆਉਂਦਾ। ਬਾਕੀ ਸਾਰੇ ਸਤਹੀ ਕਾਰਨ ਇਸ ਅੰਦਰੂਨੀ ਮਨਸ਼ਾ ਨੂੰ ਲੁਕਾਉਣ ਲਈ ਵਿਅਕਤੀ ਕਾਰਨ ਨੇ, ਪਰ ਇੱਥੇ ਪ੍ਰਸ਼ਨ ਉੱਠਦਾ ਹੈ ਕਿ ਦਰਬਾਰ ਸਾਹਿਬ ਨੂੰ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ? ਦਰਬਾਰ ਸਾਹਿਬ ਧਰਤੀ ਉੱਤੇ ਨਾਨਕ ਸੱਚ ਦੇ ਨਿਆਰੇਪਣ ਦਾ ਪ੍ਰਤੀਕ ਹੈ, ਅਤੇ ਜਦਕਿ ਸ੍ਰੀ ਅਕਾਲ ਤਖਤ ਸਾਹਿਬ ਇਸ ਨਿਆਰੇ ਨਾਨਕ ਸੱਚ ਨੂੰ ਧਰਤੀ ਉੱਤੇ ਸਥਾਪਤੀ ਵਿੱਚ ਲਿਆਉਂਦਾ, ਜਿਸ ਵਿੱਚੋਂ ਫਿਰ ਅਨਿਆਂ ਅਤੇ ਅਨੈਤਿਕਤਾ ਪ੍ਰਤੀ ਸੰਘਰਸ਼ ਹੈ। ਹਿੰਦੂ ਧਾਰਮਿਕ ਨਿਆਰਾਪਣ ਤਾਂ ਕਿਸੇ ਹੱਦ ਤੱਕ ਸਹਿ ਸਕਦਾ, ਪਰ ਉਸਦੀ ਸਥਾਪਤੀ ਹਿੰਦੂ ਲਈ ਅਸਹਿ ਹੈ। ਸੋ ਇਹ ਦੋਨੋਂ ਸਥਾਨ ਸਿੱਖਾਂ ਦੇ ਧਾਰਮਿਕ ਅਤੇ ਰਾਜਨੀਤਿਕ ਸੋਮੇ ਵਜੋਂ ਨੇ। ਹਿੰਦੂ ਜਾਣਦਾ ਕਿ ਸਿੱਖੀ ਦੇ ਨਿਆਰੇਪਣ ਉੱਤੇ ਵਾਰ ਕਰਨ ਲਈ ਸਭ ਤੋਂ ਨਾਜ਼ੁਕ ਜਗ੍ਹਾ ਇਹ ਦੋਨੋਂ ਕੇਂਦਰ ਨੇ, ਜਿਨ੍ਹਾਂ ਦਾ ਨਿਸ਼ਾਨ ਧਰਤੀ ਉੱਤੋਂ ਮਿਟਾਉਣ ਨਾਲ ਉਹਨਾਂ ਪਿੱਛੇ ਕਾਰਜਸ਼ੀਲ ਅਦ੍ਰਿਸ਼ਟ ਖਿਆਲ ਨੂੰ ਮਿਟਾਇਆ ਜਾ ਸਕਦਾ। ਇਸ ਤਰ੍ਹਾਂ ਦੇ ਇਰਾਦੇ ਨਾਲ ਹਿੰਦੂ ਲਸ਼ਕਰ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਲਾਮਬੰਦ ਹੋਣ ਲੱਗੇ। ਅਜਿਹੀ ਪ੍ਰਸਥਿਤੀ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਆਗਮਨ ਹੋਇਆ। ਸੰਤ ਜੀ ਸ਼ਹਾਦਤ ਦਾ ਗਜਬ ਪੈਦਾ ਕਰਨ ਜਾ ਰਹੇ ਸੀ। ਸੰਤ ਜਰਨੈਲ ਸਿੰਘ ਜੀ ਅੱਗੇ ਗੁਰਸਿੱਖੀ ਦਾ ਮਾਰਗ ਅਤੇ ਨਿਸ਼ਾਨਾ ਬਿਲਕੁਲ ਸਪਸ਼ਟ ਸੀ। ਸੰਤ ਜਰਨੈਲ ਸਿੰਘ ਕੋਲ ਸਿੱਖ ਦਰਸ਼ ਦੀ ਸਿਖਰਲੀ ਬਖਸ਼ਿਸ਼ ਸੀ, ਜਿਸ ਨੇ ਇਸ ਨੂੰ ਅਮਲ ਦੀ ਨੁਹਾਰ ਵਿੱਚ ਤਬਦੀਲ ਕਰਦਿਆਂ ਆਤਮਕ ਇਤਿਹਾਸ ਦਾ ਪਾਠ ਮੁੜ ਦੁਹਰਾਉਣਾ ਸੀ। ਸੰਤਾਂ ਦੇ ਉੱਚੇ ਅਮਲ, ਸੁੱਚੇ ਸੁਖਨ ਅਤੇ ਰਾਜਨੀਤਿਕ ਚੇਤਨਾ ਅਤੇ ਨਿਰਭਉ ਫੈਸਲੇ ਕੌਮ ਅੰਦਰ ਇੱਕ ਜਾਗਰਤੀ ਪੈਦਾ ਕਰ ਰਹੇ ਸੀ, ਜੋ ਕਿ ਜੰਗ ਦੀਆਂ ਦੁਨਿਆਵੀ ਜਿੱਤਾਂ ਹਾਰਾਂ ਤੋਂ ਪਾਰ ਬਿੰਬ ਸਿਰਜਣ ਲਈ ਆਏ। ਸੰਤ ਜੀ ਦੀ ਆਮਦ ਨਾਲ ਸਿੱਖੀ ਦਾ ਜਲਾਲੀ ਰੂਪ ਇੱਕ ਵਾਰੀ ਫਿਰ ਅਮਲ ਵਿੱਚ ਪ੍ਰਗਟ ਹੋਇਆ। ਸੰਤਾਂ ਨੇ ਸਭ ਤੋਂ ਪਹਿਲੇ ਕਾਰਜਾਂ ਵਿੱਚ ਆਤਮਕ ਨਿਘਾਰ ਵਿੱਚ ਜਾ ਚੁੱਕੀ ਕੌਮ ਵਿੱਚ ਆਤਮਕ ਬਲ ਭਰਨ ਦਾ ਕੀਤਾ, ਅਤੇ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਧਾਰਮਿਕ ਅਸਥਾਨਾਂ ਦੀ ਰੱਖਿਆ ਲਈ ਸੀਸ ਤੱਕ ਨਿਸ਼ਾਵਰ ਕਰਨ ਦੀ ਪ੍ਰੇਰਣਾ ਸੀ। ਸੰਤ ਜੀ ਸਿੱਖਾਂ ਨੂੰ ਆਉਣ ਵਾਲੇ ਵੱਡੇ ਸੰਕਟ ਲਈ ਰੂਹਾਨੀ ਪੱਧਰ ਉੱਤੇ ਤਿਆਰ ਕਰ ਰਹੇ ਸੀ। ਸੰਤਾਂ ਦੇ ਅਜਿਹੇ ਅਮਲ ਤੋਂ ਇਹ ਗੱਲ ਨਜ਼ਰ ਪੈਂਦੀ ਹੈ ਕਿ ਉਹਨਾਂ ਦੀ ਸੁਰਤ ਕਿਸੇ ਉੱਚੇ ਆਗਾਮੀ ਅਤੇ ਨਿਸ਼ਚਲਤਾ ਦੇ ਮੰਡਲਾਂ ਵਿੱਚ ਵਿਚਰ ਰਹੀ ਸੀ, ਜਿੱਥੇ ਪਹੁੰਚ ਕੇ ਵਿਅਕਤੀ ਹਰ ਕਿਸਮ ਦੇ ਲਾਲਚ ਅਤੇ ਭੈ ਤੋਂ ਉੱਪਰ ਉੱਠ ਜਾਂਦਾ। ਸੰਤ ਜੀ ਦੀ ਨਿਰਮਲ ਸੁਰਤ ਸਿੱਖ ਚੇਤਨਤਾ ਦੁਆਲੇ ਮੰਡਰਾਉਂਦੇ ਖਤਰਿਆਂ ਨੂੰ ਸਪਸ਼ਟ ਵੇਖਣ ਦੇ ਸਮਰੱਥ ਸੀ। ਉਸ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਰੂਪਵੰਤ ਹੁੰਦਾ ਵਿਸ਼ਵ ਵਿਆਪੀ ਰਾਜਨੀਤਿਕ ਮਾਡਲ ਅਤੇ ਚੇਤਨਾ ਪਿੱਪਰ ਨੂੰ ਲਗਾਤਾਰ ਤੰਗ ਕਰ ਰਹੀ ਸੀ। ਸੰਤਾਂ ਦੀ ਰਾਜਨੀਤਿਕ ਸਮਝ ਦੁਨਿਆਵੀ ਰਾਜਨੀਤਿਕ ਥਿਊਰੀਆਂ ਨਾਲੋਂ ਬਿਲਕੁਲ ਭਿੰਨ ਸੀ। ਇਹੀ ਪ੍ਰਮੁੱਖ ਕਾਰਨ ਸੀ ਕਿ ਬਹੁਤ ਸਾਰੇ ਸਿੱਖ ਵੀ ਸੰਤਾਂ ਨੂੰ ਸਮਝਣ ਵਿੱਚ ਅਸਫਲ ਰਹੇ। ਆਖਿਰ 6 ਜੂਨ 1984 ਨੂੰ ਸੰਤਾਂ ਨੇ ਅਤੇ ਨਾਲ ਲੜ ਰਹੇ ਮੁੱਠੀ ਭਰ ਸਿੰਘਾਂ ਨੇ ਭਾਰਤੀ ਫੌਜ ਦਾ ਮੁਕਾਬਲਾ ਕਰਦਿਆਂ ਮੈਦਾਨੀ ਜੰਗ ਵਿੱਚ ਸਿੱਖੀ ਦੇ ਨਿਆਰੇਪਨ ਨੂੰ ਪ੍ਰਗਟ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅਜਿਹੇ ਦ੍ਰਿਸ਼ਟਾਂਤ ਨੂੰ ਬਿਆਨ ਕਰਦਾ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦਾ ਕਥਨ ਹੈ ਕਿ ਮੈਦਾਨੀ ਜੰਗ ਵਿੱਚ ਉੱਚੇ ਸੱਚਾਂ ਦਾ ਫੈਸਲਾ ਸ਼ਮਸ਼ੀਰਾਂ ਹੀ ਕਰਦੀਆਂ ਨੇ। ਸੋ ਸੰਤਾਂ ਵੱਲੋਂ ਅਕਾਲ ਤਖਤ ਸਾਹਿਬ ਦੀ ਅਜ਼ਮਤ ਲਈ ਦਿੱਤੀ ਅਜੀਮ ਸ਼ਹਾਦਤ ਤੋਂ ਬਾਅਦ ਬਿਰਤਾਤਕਾਰੀ ਦਾ ਦੌਰ ਸ਼ੁਰੂ ਹੁੰਦਾ, ਜਿਸ ਦੇ ਤਹਿਤ ਇੰਡੀਅਨ ਸਟੇਟ ਵੱਲੋਂ ਇਹ ਸਾਰੇ ਵਰਤਾਰੇ ਦੇ ਵਜੋਂ ਆਪਣਾ ਪੱਖ ਰੱਖਿਆ ਜਾਂਦਾ। ਫਿਰ ਸਟੇਟ ਦਾ ਬਿਰਤਾਂਤ ਹਿੰਸਾ ਅਤੇ ਹਿੰਸਾ ਨੂੰ ਪ੍ਰਭਾਸ਼ਿਤ ਕਰਦਾ, ਜਿਸ ਵਿੱਚ ਫੌਜ ਵੱਲੋਂ ਕੀਤੇ ਹੱਲੇ ਨੂੰ ਜਾਇਜ਼ ਦੱਸਿਆ ਜਾਂਦਾ ਅਤੇ ਸਿੱਖ ਯੋਧਿਆਂ ਦੀ ਸ਼ਾਹਾਨਾ ਜੰਗ ਨੂੰ ਹਿੰਸਾ ਵਜੋਂ ਪ੍ਰਚਾਰਿਆ ਜਾਂਦਾ। ਇਸ ਵਿੱਚ ਸਟੇਟ ਆਪਣੀਆਂ ਹਿੰਸਕ ਗਤੀਵਿਧੀਆਂ ਨੂੰ ਜਾਇਜ਼ ਦਰਸਾਉਂਦੀ ਹੋਈ ਹਿੰਸਾ ਦਾ ਆਖਰੀ ਅਧਿਕਾਰੀ ਸਟੇਟ ਨੂੰ ਹੀ ਬਣਾਉਂਦੀ ਹੈ। ਸਰਕਾਰੀ ਬਿਰਤਾਂਤਕਾਰੀ ਦੀ ਧੁੰਦ ਵਿੱਚ ਲੋਕ ਸਿੱਖ ਇਤਿਹਾਸ ਦੀਆਂ ਜੰਗਾਂ ਨੂੰ ਭੁੱਲ ਗਏ ਅਤੇ ਕੁਝ ਸਮੇਂ ਲਈ ਆਪਣੇ ਹੀ ਯੋਧਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਗਏ। ਸੋ ਓਪਰੇਸ਼ਨ ਬਲੂ ਸਟਾਰ ਜਾਂ ਸਾਕਾ ਨੀਲਾ ਤਾਰਾ ਆਦਿ ਨਾਂ ਸਟੇਟ ਦੀ ਵਿਆਖਿਆ ਅਧੀਨ ਪ੍ਰਚਾਰੇ ਜਾ ਰਹੇ ਨੇ, ਜਿਸ ਨਾਲ ਸਰਕਾਰ ਇਸ ਘੱਲੂਘਾਰੇ ਨੂੰ ਇਤਿਹਾਸ ਦੀ ਲੜੀ ਨਾਲ ਤੋੜ ਵਕਤੀ ਕਾਰਨਾਂ ਕਰਕੇ ਯੋਗ ਕਦਮ ਚੁੱਕਣ ਲਈ ਕੀਤਾ ਗਿਆ ਓਪਰੇਸ਼ਨ ਵਜੋਂ ਪ੍ਰਚਾਰਤੀ ਹੈ। ਲਹਿਰ ਦੇ ਸਮੇਂ ਦਰਮਿਆਨ ਸਾਡੇ ਵਿਦਵਾਨ ਪੁਰਸ਼ਾਂ ਦੀ ਇਹ ਘਾਟ ਰਹੀ ਹੈ, ਜਿਹੜੇ ਸਰਕਾਰ ਦੇ ਸਰੀਰਕ ਜਬਰ ਦੇ ਨਾਲ ਨਾਲ ਬਿਰਤਾਂਤਕ ਜਬਰ ਨੂੰ ਨੰਗਾ ਕਰਨ ਦੀ ਜ਼ਰੂਰਤ ਨਾ ਕਰ ਸਕੇ, ਜਿਸ ਦੇ ਸਿੱਟੇ ਵਜੋਂ ਸਰਕਾਰੀ ਬਿਰਤਾਂਤ ਬੜੀ ਜ਼ੋਰ ਸ਼ੋਰ ਨਾਲ ਫੈਲਿਆ, ਜਿਸ ਕਾਰਨ ਸਿੱਖ ਸਾਂਝੇ ਇੰਡੀਆ ਵਿੱਚ ਨਫ਼ਰਤ ਦੇ ਹੱਕਦਾਰ ਬਣੇ, ਜਿਹੜੀ ਨਫ਼ਰਤ ਫਿਰ ਨਵੰਬਰ 84 ਵਿੱਚ ਬਾਹਰ ਆਈ। ਸਿਰਫ 94 ਵਿਦਵਾਨ ਹੀ ਔਖੇ ਸਮੇਂ ਵੇਲੇ ਸਿੱਖੀ ਦਾ ਦਾਮਨ ਫੜ ਬਾਗੀ ਕਲਮ ਨਾਲ ਸਿੱਖ ਸਿਦਕ ਦੀ ਦਾਸਤਾਨ ਨੂੰ ਲਿਖਣ ਦੀ ਜ਼ਰੂਰਤ ਕਰ ਸਕੇ। ਸੋ ਇੱਕ ਲੰਮੇ ਅਰਸੇ ਬਾਅਦ ਸਿੱਖਾਂ ਨੂੰ ਇਸ ਸਾਰੇ ਵਰਤਾਰੇ ਦੀ ਅਨੇਕ ਦਿਸ਼ਾ ਵੀ ਸਮਝ ਬਣਾਉਣੀ ਚਾਹੀਦੀ ਹੈ ਅਤੇ ਸਿੱਖ ਪਰੰਪਰਾਵਾਂ ਅਨੁਸਾਰ ਹੀ ਇਸ ਸਾਰੇ ਵਰਤਾਰੇ ਨੂੰ ਵੇਖਣਾ ਚਾਹੀਦਾ, ਜਿਸ ਦਰਮਿਆਨ ਵਰਤਿਆ ਹਰੇਕ ਸ਼ਬਦ ਅਤੇ ਟਰਮ ਸਾਡੀ ਪੀੜ ਦੇ ਧੁਰ ਅੰਦਰੋਂ ਉਪਜਣਾ ਚਾਹੀਦਾ, ਨਾ ਕਿ ਅਖਬਾਰੀ ਵਿਆਖਿਆਵਾਂ ਨੂੰ ਆਪਣੀ ਪੜਚੋਲ ਦਾ ਹਿੱਸਾ ਬਣਾਉਣਾ ਚਾਹੀਦਾ। ਸੰਤਾਂ ਵੱਲੋਂ ਦਰਬਾਰ ਸਾਹਿਬ ਦੀ ਪਵਿੱਤਰ ਹਦੂਦ ਅੰਦਰ ਬਿਪਰ ਦੇ ਨਾਲ ਲੜੀ ਜੰਗ ਨੂੰ ਆਪਣੀ ਜੰਗ ਦੀ ਪਰੰਪਰਾ ਦੇ ਅਰਥਾਂ ਵਿੱਚ ਸਮਝਣਾ ਚਾਹੀਦਾ ਅਤੇ ਸ਼ਮਸ਼ੀਰਾਂ ਦੀ ਇਸ ਅਲੌਕਿਕ ਕਰਾਮਾਤ ਨੂੰ ਕਿਸੇ ਵੱਡੇ ਪ੍ਰਸੰਗ ਵਿੱਚ ਵੇਖਣਾ ਚਾਹੀਦਾ, ਕਿਉਂਕਿ ਇਸ ਜੰਗ ਪਿੱਛੇ ਬਿਪਰ ਦਾ 5 ਸਦੀਆਂ ਦਾ ਵੈਰ ਖਲੋਤਾ ਸੀ ਅਤੇ ਸੰਤ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਅਗਵਾਈ ਵਿੱਚ ਜੂਝ ਲੜਨ ਲਈ ਤਿਆਰ ਬਰ ਤਿਆਰ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।